तन तन श्री गुरु ग्रंथ साहिब जी की निकी मिठी प्यारी गोद विच जुड़ बैठी गुरु प्यारी साध संगत जी, वाहिगुरु जी का खालसा, वाहिगुरु जी की फतेह। अज का गुरबाणी विचार गुरमुख प्यारे बाऊ जी द्वारा लिखे गए गुरबाणी विचारां दी लड़ी विचों इक लेख धर्म प्रचार भाग चौथा। धर्म प्रचार अध्यात्मिक पक्ष। पिछले लेख विच दस्या गया सी कि दुनिया दे दो अड अड मंडल हन, प्रचलित धर्म भी भिन्न भिन्न हन अते इन्हां दे प्रचार दे साधन भी अड्डो अडरे हन। पहला त्रैगुणी माइकी मंडल ते दूजा अंतरीव आत्मिक मंडल। त्रैगुणी माइकी मंडल दे अनेक वेसां वाले धर्मां अते उन्हां दे प्रचार दी बाबत खोल के विचार पिछले भागां विच कीती जा चुकी है। हुण इस लेख विच त्रैगुण तो परे चौथे पद दे अंतरीव गुजे अनुभवी आत्मिक मंडल दी विचार कीती जांदी है। इस सूखम डूंगे आत्मिक विषय दे प्रचार दी बाबत विचार करन तो पहला अंतरीव आत्मिक मंडल दी अंतरीव सोची उसका अनुभवी ज्ञान पूर्ण निश्चा अते दृढ़ विश्वास होना लाजमी है। हाँ जी, अंतरीव आत्मिक मंडल दी अंतरीव सोची उसका पूर्ण निश्चा दृढ़ विश्वास होना लाजमी है। ये सूखम आत्मिक मंडल अंतरात्मे दी खेल है, इसलिए इसकी सोची इसका ज्ञान साड़ी बुद्धि दी पकड़ तो परे है, समझ तो परे है, विचार तो परे है, बोली तो परे है, अक्षरहीन है, मन दे वलवलियां तो उपर है। अते इस दी अंतर आत्मे अनुभव द्वारा अते निजी आत्मिक तजर्बे नाल ही विचार इस दी सियाण इस दी पछाण आत्मिक मंडल दी उस दी विचार सियाण पछाण हो सकती है या चीनिया बुझिया समझिया जा सकता है अते सोची आ सकती है। इसलिए इसका बयान ज्ञान इसकी सेध भेद अते टो भी होरवें हन। हाँ जी, आत्मिक मंडल दा उसका बयान ज्ञान सेध भेद अते टो भी होरवें हन, विलक्षण है, अनुभवी है, चुंबकी है, बिस्मादी है, आश्चर्य है, मस्ती है, रुण चुण है, प्रकाश रूप है, प्यार टुंबणी है, पिरम प्याला है, जी दान है, चुप प्रीत है, आत्म छो है, आत्म चिंगाड़ी है, शब्द है, नाम है। भावें इस अंतरीव आत्मिक खेल नू बोली विच बयानिया समझिया नहीं जा सकता, फिर भी बड़े सोने दिल खिचवें ढंग नाल इस अनुभवी आत्मिक खेल दे बेअंत पक्खां भेदां रंगां नू दर्शाउण लई गुरबाणी विच इशारे टोहां सेधां अते निशान दित्ते गए हन। हाँ जी, की टोहां? हर रस के माते मन सदा आनंद, हर रस पीवै अलमस्त मतवारा, ऐसा रस अमृत मन चाखिया त्रिपत रहे आघाई। ये सेध दित्ती गई है, ऐसा रस अमृत मन चाखिया त्रिपत रहे आघाई, चिम 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 वरसै अमृत तारा राम, हर प्रेम कसाई दिनस रात हर रत्ती हर रंग चोले, हर की कथा अनाहद बानी हंस होए हीरा ले पछानी, सुख सहज आनंद पवन साध संग बैस गुण गावे ते रोग सोग नहीं जन्म मरण। ਭਾਵੇਂ ਇਹਨਾਂ ਦੋਹਾਂ ਮੰਡਲਾਂ ਦੇ ਧਰਮਾਂ ਦੀਆਂ ਅਵਸਥਾਵਾਂ ਭਿੰਨ ਭਿੰਨ ਅਤੇ ਇੱਕ ਦੂਜੇ ਤੋਂ ਉਲਟ ਜਾਂ ਮੁਖਾਲਫਿਤ ਕੌਂਟਰਾਡਿਕਟਰੀ ਪ੍ਰਤੀਤ ਹੁੰਦੀਆਂ ਹਨ, ਪਰ ਅਸਲ ਵਿੱਚ ਇੱਕੋ ਜੀਵਨ ਰੋਣ ਦੀ ਰਵਾਨਗੀ ਦੇ ਇਹ ਅੱਡ ਅੱਡ ਪੜਾਓ ਹਨ। ਹਾਂਜੀ, ਭਾਵੇਂ ਦੋਹਾਂ ਮੰਡਲ ਮਾਨਸਿਕ ਅਤੇ ਆਤਮਿਕ ਇਹਨਾਂ ਦੀਆਂ ਅਵਸਥਾਵਾਂ ਭਿੰਨ ਭਿੰਨ ਪ੍ਰਤੀਤ ਹੁੰਦੀਆਂ ਹਨ, ਪਰ ਅਸਲ ਵਿੱਚ ਇਹ ਇੱਕੋ ਜੀਵਨ ਰੋਣ ਦੀ ਰਵਾਨਗੀ ਦੇ ਅੱਡ ਅੱਡ ਪੜਾਓ ਹਨ, ਭਿੰਨ ਭਿੰਨ ਦਰਜੇ ਹਨ, ਵੱਖਰੋ ਵੱਖਰੇ ਕੰਢੇ ਹਨ, ਉੱਚੇ ਨੀਵੇਂ ਲੈਵਲ ਹਨ, ਪਰ ਛਾਵੇਂ ਹਨ, ਸਹਾਇਕ ਹਨ। ਜਦ ਪਾਣੀ ਦੀਆਂ ਬੂੰਦਾਂ ਅਰਸ਼ਾਂ ਤੋਂ ਵਰਖਾ ਦੁਆਰਾ ਧਰਤੀ 'ਤੇ ਡਿੱਗਦੀਆਂ ਹਨ ਤਾਂ ਇਹ ਇਕੱਠੀਆਂ ਹੋ ਕੇ ਨਾਲੀਆਂ, ਨਦੀਆਂ, ਦਰਿਆਵਾਂ ਰਾਹੀਂ ਅਨੇਕਾਂ ਦੇਸ਼ਾਂ, ਪਹਾੜਾਂ ਅਤੇ ਮੈਦਾਨਾਂ ਵਿੱਚੋਂ ਦੀ ਵਗਦੀਆਂ ਹੋਈਆਂ ਆਪਣੇ ਸ਼ੋ ਸਾਗਰ ਸਮੁੰਦਰ ਵੱਲ ਰੁੜਦੀਆਂ ਜਾਂਦੀਆਂ ਹਨ। ਪਰ ਜੇ ਕੋਈ ਇਸ ਲੰਮੇ ਜੀਵਨ ਸਫ਼ਰ ਵਿੱਚ ਅੜਿੱਕਾ ਪੈ ਜਾਵੇ ਅਤੇ ਜੀਵਨ ਰੋਣ ਦੀ ਰਵਾਨਗੀ ਵਿੱਚ ਵਿਘਨ ਪੈ ਜਾਵੇ ਤਾਂ ਇਹ ਪਾਣੀ ਟੋਇਆਂ, ਛੱਪੜਾਂ, ਤਲਾਵਾਂ ਵਿੱਚ ਇਕੱਠਾ ਹੋ ਕੇ ਸੀਮਤ ਕੰਢਿਆਂ ਵਿੱਚ ਕੈਦ ਹੋ ਜਾਂਦਾ ਹੈ। ਸਹਿਜੇ ਸਹਿਜੇ ਇਹ ਛੱਪੜ ਵਿੱਚ ਕੈਦ ਹੋਇਆ ਪਾਣੀ ਗੰਧਲਾ ਹੋ ਜਾਂਦਾ ਹੈ ਅਤੇ ਇਸ ਗੰਧਲੇ ਪਾਣੀ ਦੇ ਆਲੇ ਦੁਆਲੇ ਦਾ ਵਾਯੂਮੰਡਲ ਵੀ ਹਾਨੀਕਾਰਕ ਬਣ ਜਾਂਦਾ ਹੈ। ਐਨ ਇਸੇ ਤਰ੍ਹਾਂ ਸਾਡੇ ਜੀਵਾਂ ਦਾ ਹਾਲ ਹੈ। ਜਦ ਤਾਈਂ ਸਾਡੀਆਂ ਰੂਹਾਂ ਇਲਾਹੀ ਜੀਵਨ ਰੋਂ ਯਾਨੀ ਹੁਕਮ ਦੀ ਰਜ਼ਾ ਰਵਾਨਗੀ ਵਿੱਚ ਰੁੜੀ ਜਾਣ ਤਾਂ ਆਪਣੀ ਮੰਜ਼ਿਲ ਪਰਮਾਤਮਾ ਵਿੱਚ ਜਾ ਮਿਲਦੀਆਂ ਹਨ। ਹਾਂਜੀ, ਜਦ ਤਾਈਂ ਸਾਡੀਆਂ ਰੂਹਾਂ ਇਲਾਹੀ ਜੀਵਨ ਰੋਂ ਹੁਕਮ ਦੀ ਰਜ਼ਾ ਰਵਾਨਗੀ ਵਿੱਚ ਰੁੜੀ ਜਾਣ ਤਾਂ ਆਪਣੀ ਮੰਜ਼ਿਲ ਪਰਮਾਤਮਾ ਵਿੱਚ ਜਾ ਮਿਲਦੀਆਂ ਹਨ। ਭਾਵੇਂ ਇਸ ਲੰਮੇ ਅਤੇ ਬਿਖੜੇ ਜੀਵਨ ਸਫ਼ਰ ਵਿੱਚ ਅਨੇਕਾਂ ਉਤਰਾਈਆਂ, ਚੜ੍ਹਾਈਆਂ ਅਤੇ ਕਸ਼ਟ ਸਹਿਣੇ ਪੈਂਦੇ ਹਨ, ਪਰ ਜੇ ਇਹਨਾਂ ਜੀਵਾਂ ਦੇ ਜੀਵਨ ਸਫ਼ਰ ਦੀ ਰਵਾਨਗੀ ਵਿੱਚ ਹੌਮੇ ਵੇੜੀਆਂ, ਸਿਆਣਪਾਂ, ਚਤੁਰਾਈਆਂ ਦੇ ਅੜਿੱਕੇ ਪੈ ਜਾਣ ਤਾਂ ਇਹ ਰੂਹਾਂ ਆਪਣੀ ਹੀ ਘੜੀ ਹੋਈ ਹੌਮੇ ਦੀ ਘੁੰਮਣ ਘੇਰ ਵਿੱਚ ਫਸ ਕੇ ਕੈਦ ਹੋ ਜਾਂਦੀਆਂ ਹਨ ਤੇ ਤ੍ਰੈ ਗੁਣਾਂ ਦੇ ਮਾਇਕੀ ਦੁਨੀਆਂ ਅੰਦਰ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਵਰਜਨਾ, ਪਲਚ ਪਲਚ ਸਗਲੀ ਮੋਈ, ਝੂਠੈ ਤੰਦੈ ਮੋਹ ਵਾਲਾ ਸਾਡਾ ਹਸ਼ਰ ਹੁੰਦਾ ਹੈ। ਜਦ ਸਾਡੀ ਜੀਵਨ ਰੋਂ ਹੌਮੇ ਰੂਪੀ ਛੱਪੜ ਵਿੱਚ ਕੈਦ ਹੋ ਕੇ ਗੰਦਲੀ ਮੈਲੀ ਹੋ ਜਾਂਦੀ ਹੈ, ਹਾਂਜੀ, ਜਦ ਸਾਡੀ ਜੀਵਨ ਰੋਂ ਹੌਮੇ ਰੂਪੀ ਛੱਪੜ ਵਿੱਚ ਕੈਦ ਹੋ ਕੇ ਗੰਦਲੀ ਮੈਲੀ ਹੋ ਜਾਂਦੀ ਹੈ ਤਾਂ ਫਿਰ ਅਸੀਂ ਆਪ ਹੀ ਦੁਖੀ ਨਹੀਂ ਹੁੰਦੇ, ਬਲਕਿ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਵੀ ਹੌਮੇ ਵਿੱਚੋਂ ਉਪਜੀ ਬਦਬੂ ਨਾਲ ਗੰਦਲਾ ਕਰ ਦਿੰਦੇ ਹਾਂ, ਜਿਸ ਦਾ ਭੈੜਾ ਅਸਰ ਵਿਸ਼ਵ ਵਿੱਚ ਵਾਈਬ੍ਰੇਸ਼ਨਸ ਦੁਆਰਾ ਫੈਲ ਜਾਂਦਾ ਹੈ। ਇਸ ਤਰ੍ਹਾਂ ਅਸੀਂ ਦੂਜਿਆਂ ਨੂੰ ਸੁੱਖ ਪਹੁੰਚਾਉਣ ਦੀ ਥਾਂ ਆਪਣੇ ਹੌਮੇ ਦੀਰਗ ਰੋਗ ਦਾ ਜ਼ਹਿਰ ਰੱਬੀ ਕੁਦਰਤ ਵਿੱਚ ਫੈਲਾਉਣ ਦੇ ਅਪਰਾਧੀ ਬਣਦੇ ਹਾਂ। ਰੱਬੀ ਰੋਂ ਦੀ ਰਵਾਨਗੀ ਉਸਦੇ ਭਾਣੇ ਵਿੱਚੋਂ ਨਿਕਲ ਕੇ ਹੌਮੇ ਵੇੜੇ ਜੀਵ ਆਪ ਹੀ ਭਲੇ ਭਲੇਰੇ ਹੋਂ ਵਿੱਚ ਸਚਿਆਰ ਬਣ ਕੇ ਹੋਰਨਾਂ ਨੂੰ ਨੀਵੀਂ ਨਜ਼ਰ ਨਾਲ ਦੇਖਦੇ ਹਨ ਤੇ ਫਤਵੇ ਲਾਉਣ ਲਈ ਤਤਪਰ ਰਹਿੰਦੇ ਹਨ। ਹਾਂਜੀ, ਫਿਰ ਕੀ ਕਰਦੇ ਹਾਂ ਅਸੀਂ? ਹੋਂ ਵਿੱਚ ਸਚਿਆਰ ਬਣ ਕੇ ਹੋਰਨਾਂ ਨੂੰ ਨੀਵੀਂ ਨਜ਼ਰ ਨਾਲ ਦੇਖਦੇ ਹਾਂ ਅਤੇ ਫਤਵੇ ਲਾਉਣ ਲਈ ਤਿਆਰ ਰਹਿੰਦੇ ਹਾਂ। ਇਹ ਸਭ ਹੌਮੇ ਵੇੜੇ ਮਨ ਦੀ ਢੀਠਤਾਈ ਹੈ, ਜਿਸ ਦਾ ਨਤੀਜਾ ਸਾਡੇ ਸਾਹਮਣੇ ਸਾਡੀ ਮਾਨਸਿਕ, ਧਾਰਮਿਕ ਤੇ ਆਤਮਿਕ ਗਿਰਾਵਟ ਤੇ ਗਿਲਾਨਤਾ ਦੇ ਰੂਪ ਵਿੱਚ ਪ੍ਰਤੱਖ ਜ਼ਾਹਿਰ ਹੋ ਰਿਹਾ ਹੈ। ਹੌਂ ਵਿੱਚ ਆਇਆ, ਹੌਂ ਵਿੱਚ ਗਿਆ, ਹੌਂ ਵਿੱਚ ਜੰਮਿਆ, ਹੌਂ ਵਿੱਚ ਮੂਆ, ਹੌਂ ਵਿੱਚ ਮੂਰਖ, ਹੌਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਜਨਮਾਂ ਜਨਮਾਂ ਤੋਂ ਬਾਰਮੁਖੀ ਮਾਇਕੀ ਧਰਮ ਦੇ ਕਰਮ ਕਿਰਿਆ ਦਾ ਅਭਿਆਸ ਪ੍ਰੈਕਟਿਸ ਕਰਦਿਆਂ ਹੋਇਆਂ ਸਾਡੇ ਮਨ ਬੁੱਧੀ ਅੰਤਿਸ਼ਕਰਨ ਵਿੱਚ ਇਹ ਕਰਮ ਕਾਂਡ ਇਤਨੇ ਧਸ ਵਸ ਰਸ ਗਏ ਹਨ ਕਿ ਅਸੀਂ ਇਹਨਾਂ ਬਾਰਮੁਖੀ ਕਰਮ ਕਿਰਿਆ ਨੂੰ ਹੀ ਸੰਪੂਰਨ ਧਰਮ ਮੰਨੀ ਬੈਠੇ ਹਾਂ ਅਤੇ ਇਸ ਵਿੱਚ ਇੰਨੇ ਸੰਤੁਸ਼ਟ ਅਤੇ ਮਸਤ ਹੋ ਗਏ ਹਾਂ ਕਿ ਗੁਰਬਾਣੀ ਵਿੱਚ ਦਰਸਾਏ ਇਲਾਹੀ ਉੱਚੇ ਸੁੱਚੇ ਅਨੁਭਵੀ ਮੰਡਲ ਦੇ ਜਾਣਨ, ਸਮਝਣ, ਬੁੱਝਣ, ਚੀਨਣ, ਸੀਜਣ, ਵਿਚਾਰਨ, ਪਹਿਚਾਨਣ, ਨਿਰਣਾ ਕਰਨ, ਧਿਆਨ ਕਰਨ, ਮਾਨਣ ਤੋਂ ਵੀ ਅਸੀਂ ਅਸਮਰੱਥ, ਅਣਜਾਣ ਅਤੇ ਅਵੇਸਲੇ ਹੋ ਗਏ ਹਾਂ। ਹਾਂਜੀ, ਬਾਹਰ ਮੁਖੀ ਕਰਮ ਕਿਰਿਆ ਕਰਦੇ ਕਰਦੇ ਉੱਚੇ ਸੁੱਚੇ ਅਨੁਭਵੀ ਮੰਡਲ ਦੇ ਜਾਣਨ, ਬੁੱਝਣ, ਸੀਜਣ, ਉਸਨੂੰ ਮਾਣਨ ਤੋਂ ਵੀ ਅਸੀਂ ਅਸਮਰੱਥ ਹੋ ਗਏ ਹਾਂ, ਜਿਸ ਦਾ ਨਤੀਜਾ ਇਹ ਹੈ ਕਿ ਬਾਹਰ ਮੁਖੀ ਕਰਮ ਕਿਰਿਆ ਵਾਲੇ ਧਰਮ ਤੋਂ ਬਗੈਰ ਹੋਰ ਕਿਸੇ ਆਤਮਿਕ ਮੰਡਲ ਦੇ ਅਨੁਭਵੀ ਉਚੇਰੇ ਆਤਮਿਕ ਉਪਦੇਸ਼ਾਂ ਦਾ ਸਾਨੂੰ ਖਿਆਲ ਹੀ ਨਹੀਂ, ਲਾਲਸਾ ਹੀ ਨਹੀਂ, ਲੋੜ ਹੀ ਨਹੀਂ, ਫੁਰਸਤ ਹੀ ਨਹੀਂ, ਚਾਓ ਹੀ ਨਹੀਂ, ਉਮਾ ਹੀ ਨਹੀਂ, ਉੱਦਮ ਹੀ ਨਹੀਂ, ਨਿਸ਼ਚਾ ਹੀ ਨਹੀਂ ਜਾਂ ਓਪਰਾ ਜਿਹਾ ਨਿਸ਼ਚਾ ਹੈ। ਹੈਰਾਨੀ ਅਤੇ ਅਫਸੋਸ ਵਾਲੀ ਗੱਲ ਤਾਂ ਇਹ ਹੈ ਕਿ ਬਾਵਜੂਦ ਨਿਤਾ ਪ੍ਰਤੀ ਗੁਰਬਾਣੀ ਦੇ ਪਾਠ, ਗਾਇਣ, ਕਥਾ ਕਰਦਿਆਂ ਗੁਰਬਾਣੀ ਵਿੱਚ ਦਰਜ ਉੱਚੇ ਸੁੱਚੇ ਆਤਮਿਕ ਮੰਡਲ ਸੰਬੰਧੀ ਪੜ੍ਹਦਿਆਂ ਪੜ੍ਹਾਉਂਦਿਆਂ, ਸੁਣਦਿਆਂ ਸੁਣਾਉਂਦਿਆਂ, ਗਿਆਨ ਘੋਟਦਿਆਂ ਵੀ ਇਹ ਅਣਗਹਿਲੀ ਹੋ ਰਹੀ ਹੈ ਕਿ ਅਸੀਂ ਆਤਮਿਕ ਮੰਡਲ ਬਾਬਤ ਜਾਣਨ ਦੀ ਲੋੜ ਹੀ ਮਹਿਸੂਸ ਨਹੀਂ ਕਰਦੇ। ਇਸ ਦੇ ਨਤੀਜੇ ਵਜੋਂ ਫਿਰ ਨਤੀਜਾ ਅਸੀਂ ਗੁਰਬਾਣੀ ਦੇ ਅੰਤਰੀਵ ਅਨੁਭਵੀ ਆਤਮਿਕ ਗੁਣਾਂ, ਆਤਮਿਕ ਹੁਲਾਰੇ, ਆਤਮਿਕ ਉਡਾਰੀਆਂ, ਹਰ ਰੰਗ, ਹਰ ਰਸ, ਪ੍ਰੇਮ ਰਸ, ਪ੍ਰੇਮ ਪਿਆਲਾ, ਪ੍ਰੇਮ ਛੋ, ਪ੍ਰੇਮ ਸਵੈਪਨਾ, ਰੁਣ ਚੁਣ, ਬਿਸਮਾਦੀ ਮਸਤੀ, ਆਤਮਿਕ ਪ੍ਰਕਾਸ਼, ਜੀਵਨ ਰੋਂ, ਸ਼ਬਦ, ਨਾਮ ਆਦਿ ਤੇ ਹੋਰ ਅਨੇਕਾਂ ਆਤਮਿਕ ਮੰਡਲਾਂ ਦੀਆਂ ਦਾਤਾਂ ਤੋਂ ਵਾਂਝੇ ਜਾ ਰਹੇ ਹਾਂ। ਹਾਂਜੀ, ਨਤੀਜਾ ਇਹ ਨਿਕਲਿਆ ਕਿ ਅਸੀਂ ਇਹਨਾਂ ਆਤਮਿਕ ਮੰਡਲ ਦੀਆਂ ਦਾਤਾਂ ਤੋਂ ਵਾਂਝੇ ਜਾ ਰਹੇ ਹਾਂ ਅਤੇ ਸਾਡਾ ਜੀਵਨ ਹੋਮੇ ਵੇੜਿਆ ਹੋਇਆ ਰੁੱਖਾ ਸੁੱਖਾ ਹੋ ਕੇ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ ਵਾਲਾ ਹੋ ਰਿਹਾ ਹੈ। ਇਸ ਤਰ੍ਹਾਂ ਗੁਰਬਾਣੀ ਵਿੱਚ ਦਰਜ ਗੁੱਝੇ ਭੇਦਾਂ ਵਾਲੇ ਲਫ਼ਜ਼ਾਂ ਦੇ ਸਹੀ ਅੰਤਰਮੁਖੀ ਅਨੁਭਵੀ ਤੱਤ ਗਿਆਨ ਵਾਲੇ ਨੁਕਤਿਆਂ ਤੋਂ ਅਣਜਾਣ ਅਤੇ ਅਵੇਸਲੇ ਹੋ ਰਹੇ ਹਾਂ, ਜਿਵੇਂ ਕਿ ਇੱਕ ਓਮਕਾਰ, ਇੱਕ ਗੱਲ, ਇੱਕ ਸ਼ਬਦ, ਤੱਤ ਸ਼ਬਦ, ਅਨਹਦ ਸ਼ਬਦ, ਅਨਹਦ ਧੁਨੀ, ਏਕਾ ਬਾਣੀ, ਇੱਕ ਗੁਰੂ, ਮਾਣਕ ਮੋਤੀ, ਅੰਮ੍ਰਿਤ ਭੋਜਨ, ਹਰ ਜਲ, ਪ੍ਰੇਮ ਪਿਆਲਾ, ਅਕਥ ਕਥਾ, ਰੁਣ ਚੁਣ, ਸਹਿਜ, ਹੁਕਮ, ਨਾਮ, ਤਤ ਆਦਿ ਲਫ਼ਜ਼ਾਂ ਦੀ ਕਥਾ ਆਪਣੀ ਅਲਪ ਬੁੱਧੀ ਨਾਲ ਅਣਜਾਣੇ ਹੀ ਓਪਰੀ ਜਿਹੀ ਗਲਤ ਉਲਟ ਹਾਸੋਹੀਣੀ ਟਾਲਮ ਟੋਲਾ ਹੀ ਕਰ ਛੱਡਦੇ ਹਾਂ ਤੇ ਗੁਰਬਾਣੀ ਵਿੱਚ ਦਰਸਾਏ ਹੀਰੇ ਮੋਤੀ ਮਾਣਕ ਅਮੋਲਕ ਰਤਨਾਂ ਦੇ ਉੱਪਰ ਦੀ ਲੰਘ ਜਾਂਦੇ ਹਾਂ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਅਸੀਂ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਰਹਿੰਦੇ ਹਾਂ ਤੇ ਜਦ ਤਾਈਂ ਸਾਧ ਸੰਗਤ ਤੇ ਗੁਰਪ੍ਰਸਾਦ ਦੁਆਰਾ ਇਸ ਮੰਡਲ ਤੋਂ ਉੱਪਰ ਉੱਠ ਕੇ ਆਤਮਿਕ ਮੰਡਲ ਵਿੱਚ ਨਹੀਂ ਪੁੱਜਦੇ, ਸਾਨੂੰ ਇਸ ਮਾਇਕੀ ਮੰਡਲ ਦੇ ਅਸੂਲਾਂ ਅਨੁਸਾਰ ਬਾਰਮੁਖੀ ਧਰਮ ਦੇ ਕਰਮ ਕਿਰਿਆ ਪਾਲਣੇ ਲਾਜ਼ਮੀ ਹਨ। ਪਰ ਜ਼ਰੂਰੀ ਨੁਕਤੇ ਵਾਲੀ ਗੱਲ ਇਹ ਹੈ ਕਿ ਇਹ ਸਾਰੇ ਕਰਮ ਕਿਰਿਆ ਯਤਨ ਹਨ, ਨਤੀਜਾ ਨਹੀਂ, ਸਾਧਨ ਹਨ, ਪੂਰਨਤਾ ਨਹੀਂ, ਪੌੜੀਆਂ ਹਨ, ਸਿਖਰ ਨਹੀਂ। ਹਾਂਜੀ, ਇਹ ਕਰਮ ਕਿਰਿਆ ਯਾਤਰਾ ਤਾਂ ਹਨ ਪਰ ਮੰਜ਼ਿਲ ਨਹੀਂ, ਗਿਆਨ ਹੈ ਪਰ ਪ੍ਰਕਾਸ਼ ਨਹੀਂ। ਇਹਨਾਂ ਦੋਹਾਂ ਮੰਡਲਾਂ ਵਿੱਚ ਧਰਮ ਪ੍ਰਚਾਰ ਦੇ ਸਾਧਨਾ, ਇਹਨਾਂ ਦੇ ਆਸ਼ੇ ਅਤੇ ਨਤੀਜਿਆਂ ਦੇ ਫਰਕ ਦਾ ਨਿਰਣਾ ਇਸ ਤਰ੍ਹਾਂ ਹੋ ਸਕਦਾ ਹੈ। ਇੱਥੇ ਗੁਰਮੁਖ ਪਿਆਰਿਆਂ ਨੇ ਦੋ ਅੱਡ ਅੱਡ ਸਾਨੂੰ ਦਿੱਤੇ ਹਨ। ਇੱਕ ਪਾਸੇ ਬਾਰਮੁਖੀ ਧਰਮ ਦਾ ਪ੍ਰਚਾਰ ਦਿੱਤਾ ਹੈ, ਦੂਜੇ ਪਾਸੇ ਅੰਤਰੀਵ ਆਤਮਿਕ ਪ੍ਰਚਾਰ। ਬਾਹਰ ਮੁਖੀ ਧਰਮ ਦਾ ਪ੍ਰਚਾਰ ਇਹ ਕੀ ਹੈ? ਇਹ ਦਿਮਾਗੀ ਵਿਸ਼ਾ ਹੈ, ਇੱਥੇ ਅੱਖਰਾਂ ਦਾ ਆਸਰਾ ਹੈ, ਇਹ ਬੋਲੀ ਵਾਲਾ ਹੈ, ਸਿੱਖਿਆ ਸਿਖਾਇਆ ਜਾਂਦਾ ਹੈ, ਇਹ ਬਾਹਰੋਂ ਠੋਸਿਆ ਜਾਂਦਾ ਹੈ, ਇਹ ਹਨੇਰੇ ਵਿੱਚ ਟੋਹ ਹੈ, ਇੱਥੇ ਭਰਮ ਭੁਲਾਵਾ ਹੈ, ਇਹ ਸਮਝਿਆ ਸਮਝਾਇਆ ਜਾਂਦਾ ਹੈ। ਹਾਂਜੀ, ਬਾਹਰ ਮੁਖੀ ਧਰਮ ਦਾ ਪ੍ਰਚਾਰ ਇਹ ਅਨੇਕਾਂ ਵੇਸਾਂ ਵਾਲਾ ਹੈ, ਅਨੇਕਾਂ ਨਾਮ ਹਨ, ਅਨੇਕ ਚਿੰਤਨ ਹਨ, ਇੱਥੇ ਦਿਮਾਗੀ ਵਲਵਲੇ ਹਨ, ਇੱਥੇ ਵਿਤਕਰੇ ਵੀ ਹਨ, ਅਨੇਕ ਰੰਗ ਹਨ, ਇੱਥੇ ਵੈਰ ਵਿਰੋਧ ਵੀ ਹੈ, ਹਉਮੈ ਦਾ ਬੋਲਬਾਲਾ ਹੈ, ਸਿਆਣਪ ਹੈ, ਇੱਥੇ ਘਾਲਣਾ ਅਤੇ ਟੇਕ ਹੈ, ਇਹ ਬਾਹਰ ਢੂੰਡਣਾ ਹੈ, ਸਰੀਰਕ ਕਰਮ ਕਿਰਿਆ ਹੈ, ਇੱਥੇ ਉਤਰਾਓ ਚੜਾਓ ਹਨ, ਇਹ ਰਸਹੀਣ ਅਤੇ ਫੋਕੀ ਕਰਮ ਕਿਰਿਆ ਹੈ, ਮੁਰਦੇ ਸਾਧਨ ਹਨ, ਇਹ ਮਾਇਕੀ ਜੀਵਨ ਹੈ, ਦੁੱਖ ਸੁੱਖ ਹੈ, ਆਵਾਗਵਨ ਹੈ, ਪਾਪ ਪੁੰਨ ਹੈ, ਹੋਂ ਵਿੱਚ ਸਚਿਆਰ ਹੈ, ਇਹ ਬਾਹਰਲਾ ਇਸ਼ਨਾਨ ਹੈ, ਇੱਥੇ ਤਵਸਬ ਹੈ, ਵਿਛੋੜਾ ਹੈ, ਇੱਥੇ ਕਿਰਨਾ ਵਾਲਾ ਦੂਰ ਦੂਰ ਹੈ, ਅਨੇਕ ਮੰਤਰ ਹਨ, ਅਨੇਕ ਬਾਣੀਆਂ ਹਨ, ਅਨੇਕ ਗੁਰੂ ਹਨ, ਅਨੇਕ ਸ਼ਬਦ ਹਨ, ਪਰ ਅੰਤਰੀਵ ਆਤਮਿਕ ਪ੍ਰਚਾਰ ਇਹ ਅਨੁਭਵੀ ਖੇਲ ਹੈ, ਇਹ ਅੱਖਰਹੀਣ ਹੈ, ਅਬੋਲ ਹੈ, ਅੰਤਰਾਤਮੇ ਛੋਹ ਹੈ, ਇਹ ਅੰਤਰਾਤਮੇ ਉਪਜਦਾ ਹੈ, ਹਾਂਜੀ ਉਹ ਬਾਹਰੋਂ ਠੋਸਿਆ ਜਾਂਦਾ ਹੈ, ਇਹ ਅੰਤਰਾਤਮੇ ਉਪਜਦਾ ਹੈ, ਆਤਮ ਪ੍ਰਕਾਸ਼ ਦੀ ਰੋਸ਼ਨੀ ਹੈ, ਜ਼ਾਹਰਾ ਜ਼ਹੂਰ ਹੈ, ਅਨੁਭਵੀ ਸੋਝੀ ਹੈ, ਉਹ ਸਮਝਿਆ ਸਮਝਾਇਆ ਜਾਂਦਾ ਹੈ, ਇਹ ਅਨੁਭਵੀ ਸੋਝੀ ਹੈ, ਇੱਥੇ ਇੱਕੋ ਇੱਕ ਵੇਸ ਹੈ, ਅਨਾਮ ਹੈ, ਇੱਕ ਚਿੰਤਨ ਹੈ, ਆਤਮਿਕ ਵਿਸਮਾਦ ਹੈ, ਉਧਰ ਵਿਤਕਰੇ ਹਨ, ਇੱਧਰ ਏਕਤਾ ਹੈ, ਉਧਰ ਅਨੇਕ ਰੰਗ ਹਨ, ਇੱਧਰ ਇੱਕੋ ਰੰਗ ਹੈ, ਇੱਥੇ ਪਿਆਰ ਹੈ, ਨਿਮਰਤਾ ਹੈ, ਭੋਲਾਪਨ ਹੈ, ਗੁਰਪ੍ਰਸਾਦ ਹੈ, ਘਰ ਮੈਂ ਸਭ ਕੁਛ ਹੈ, ਉਧਰ ਬਾਹਰ ਢੂੰਡਣਾ ਹੈ, ਇੱਧਰ ਘਰ ਮੈਂ ਸਭ ਕੁਛ ਹੈ, ਅੰਤਰ ਵਿਰੋਲਣਾ ਹੈ, ਸਹਿਜ ਹੈ, ਹਾਂਜੀ ਉਧਰ ਉਤਰਾਓ ਚੜਾਓ ਹੈ, ਬਾਹਰ ਮੁਖੀ ਧਰਮ ਦੇ ਪ੍ਰਚਾਰ ਵਿੱਚ ਉਤਰਾਓ ਚੜਾਓ ਹੈ, ਇੱਧਰ ਸਹਿਜ ਹੈ, ਮਹਾਂ ਰਸ ਹੈ, ਉਹ ਫੋਕਾ ਅਤੇ ਰਸਹੀਣ ਕਿਰਿਆ ਹੈ, ਇਹ ਮਹਾਰਸ ਹੈ, ਜੀਵਨ ਰੋਂ ਹੈ, ਇਲਾਹੀ ਜੀਵਨ ਹੈ, ਸਦਾ ਸੁਖ ਹੈ, ਅਮਰ ਹੈ, ਸਭ ਭਲਾ ਹੀ ਹੈ, ਨਿਰੋਲ ਸੱਚ ਹੈ, ਅੰਤਰਾਤਮੇ ਹਰ ਜਲ ਨਾਲ ਇਸ਼ਨਾਨ ਹੈ, ਉਧਰ ਤਵਸਬ ਹੈ, ਇੱਧਰ ਰਵਾਦਾਰੀ ਹੈ, ਉਧਰ ਵਿਛੋੜਾ ਹੈ, ਇੱਧਰ ਅੰਤਰਾਤਮੇ ਸਦੀਵੀ ਮੇਲ ਹੈ, ਉਧਰ ਕਿਰਨਾ ਵਾਲਾ ਦੂਰ ਦੂਰ ਹੈ, ਇੱਧਰ ਆਤਮਿਕ ਖਿੱਚ ਹੈ, ਉਧਰ ਅਨੇਕ ਮੰਤਰ ਹਨ, ਇੱਧਰ ਇੱਕੋ ਮਹਾਮੰਤਰ ਹੈ, ਵਰਡਲੈਸ ਵਰਡ ਹੈ, ਏਕਾ ਬਾਣੀ ਹੈ, ਇੱਕ ਗੁਰੂ ਹੈ, ਇੱਕੋ ਸ਼ਬਦ ਹੈ। ਹੁਣ ਤਾਈਂ ਸਾਡੇ ਬਾਹਰ ਮੁਖੀ ਮਾਇਕੀ ਮੰਡਲ ਅਤੇ ਇਸ ਵਿੱਚ ਪ੍ਰਚਲਿਤ ਧਰਮਾਂ ਦੇ ਪ੍ਰਚਾਰ ਦੀ ਬਾਬਤ ਵੇਰਵੇ ਸਹਿਤ ਖੋਲ੍ਹ ਕੇ ਵਿਚਾਰ ਕੀਤੀ ਗਈ ਹੈ। ਇਸ ਤੋਂ ਅੱਗੇ ਧਰਮ ਦੇ ਅਧਿਆਤਮਿਕ ਪੱਖ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਹੇਠਲੇ ਜ਼ਰੂਰੀ ਨੁਕਤਿਆਂ ਨੂੰ ਦੁਹਰਾਉਣ, ਉਹਨਾਂ ਨੂੰ ਸਮਝਣ ਅਤੇ ਦ੍ਰਿੜ ਕਰਨ ਦੀ ਲੋੜ ਹੈ ਕਿ ਵਿਸ਼ਵ ਵਿੱਚ ਦੋ ਅੱਡ ਅੱਡ ਮੰਡਲ ਹਨ। ਪਹਿਲਾ ਅੰਤਰੀਵ ਆਤਮਿਕ ਅਨੁਭਵੀ ਮੰਡਲ ਅਤੇ ਤ੍ਰੈਗੁਣੀ ਬਾਹਰ ਮੁਖੀ ਮਾਇਕੀ ਮੰਡਲ। ਫਿਰ ਇਹਨਾਂ ਮੰਡਲਾਂ ਵਿੱਚ ਭਿੰਨ ਭਿੰਨ ਧਰਮ ਪ੍ਰਚਲਿਤ ਹਨ। ਇਹਨਾਂ ਧਰਮਾਂ ਦੇ ਪ੍ਰਚਾਰ ਵੀ ਭਿੰਨ ਭਿੰਨ ਹਨ। ਮਾਇਕੀ ਦੁਨੀਆ ਨਾਸ਼ਵੰਤ ਹੈ ਅਤੇ ਇਸ ਦੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ, ਸਿਰਫ ਸਾਡੇ ਖਿਆਲਾਂ ਦਾ ਇਹ ਭਰਮ ਭੁਲਾਵਾ ਹੈ। ਇਸ ਵਿੱਚ ਹਉਮੈ ਦਾ ਰਾਜ ਹੈ, ਮਾਇਕੀ ਦੁਨੀਆ ਵਿੱਚ ਹਉਮੈ ਦਾ ਰਾਜ ਹੈ, ਇਸ ਲਈ ਇਸ ਵਿੱਚ ਅਸੀਂ ਕਰਮਬੱਧ ਹਾਂ। ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਨੁਸਾਰ ਕਾਰਮਿਕ ਲਾਅ ਦੇ ਅਧੀਨ ਹਾਂ। ਆਤਮਿਕ ਮੰਡਲ ਵਿੱਚ ਨਿਰੋਲ ਇਲਾਹੀ ਹੁਕਮ ਹੈ, ਪਿਰਮ ਖੇਲ ਹੈ, ਆਤਮਿਕ ਪ੍ਰਕਾਸ਼ ਹੈ, ਸਦਾ ਆਨੰਦ ਹੈ, ਮਹਾਰਸ ਹੈ, ਰੰਗ ਚਲੂਲਾ ਹੈ, ਰੁਣ ਚੁਣ ਹੈ, ਬਿਸਮਾਦੀ ਮਸਤੀ ਹੈ, ਬਖਸ਼ਿਸ਼ ਹੈ, ਮਿਹਰ ਹੈ, ਗੁਰਪ੍ਰਸਾਦ ਹੈ, ਸਹਿਜ ਹੈ, ਸ਼ਬਦ ਹੈ, ਨਾਮ ਹੈ, ਸੱਚ ਹੈ। ਅਕਾਲ ਪੁਰਖ ਨੇ ਆਪਣੀ ਮੌਜ ਵਿੱਚ ਆਪਣੇ ਕੁਆਉ ਦੁਆਰਾ ਇਹ ਮਾਇਕੀ ਦੁਨੀਆ ਸਾਜੀ ਅਤੇ ਇਸ ਵਿੱਚ ਹਉਮੈ ਦੀ ਅੰਸ਼ ਭਰ ਕੇ ਜੀਵਾਂ ਨੂੰ ਮੈਂ ਮੇਰੀ ਦੇ ਭਰਮ ਭੁਲਾਵੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜ ਤੱਤ ਇਸ ਦੇ ਪ੍ਰਚਾਵੇ ਲਈ ਉਪਜਾਏ। ਇਸ ਮਾਇਕੀ ਦੁਨੀਆ ਵਿੱਚ ਮਨੁੱਖ ਜੂਨੀ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ ਅਤੇ ਇਸ ਨੂੰ ਆਪਣੇ ਸਰੂਪ ਵਿੱਚ ਸਾਜ ਕੇ ਹੋਰਨਾਂ ਜੂਨੀਆਂ ਨਾਲੋਂ ਵਿਲੱਖਣ ਤੀਖਣ ਬੁੱਧੀ, ਅਨਲਿਮਿਟਿਡ ਇੰਟੈਲੀਜੈਂਸ, ਨਿਰਣਾ ਸ਼ਕਤੀ, ਡਿਸਕ੍ਰਿਮੀਨੇਟਿੰਗ ਪਾਵਰ, ਸੂਖਮ ਭਾਵਨਾ, ਸੈਂਸਿਟਿਵ ਫੀਲਿੰਗਸ, ਖਿਆਲਾਂ ਅਤੇ ਕਰਮਾਂ ਦੀ ਆਜ਼ਾਦੀ, ਫਰੀਡਮ ਆਫ ਥਾਟ ਐਂਡ ਐਕਸ਼ਨ ਅਤੇ ਅਨੁਭਵੀ ਗਿਆਨ ਦੀ ਲਾਲਸਾ ਅਤੇ ਇਲਾਹੀ ਮੰਡਲ ਦੀ ਖਿੱਚ, ਇਹ ਦਾਤਾਂ ਇਨਸਾਨ ਨੂੰ ਬਖਸ਼ੀਆਂ। ਆਪਣੀ ਖਿਆਲੀ ਆਜ਼ਾਦੀ ਅਤੇ ਤੀਖਣ ਬੁੱਧੀ ਦੀ ਗਲਤ ਵਰਤੋਂ ਕਰਕੇ ਇਨਸਾਨ ਨੇ ਆਪਣੇ ਆਪ ਨੂੰ ਕਰਮਬੱਧ ਕਰ ਲਿਆ ਹੈ ਅਤੇ ਇਲਾਹੀ ਹੁਕਮ ਤੋਂ ਦੁਰੇਡੇ ਚਲਾ ਗਿਆ ਹੈ ਅਤੇ ਆਪਣੇ ਕਰਤੇ ਨੂੰ ਹੀ ਭੁੱਲ ਗਿਆ। ਦਾਤ ਪਿਆਰੀ ਵਿਸਰਿਆ ਦਾ ਤਾਰਾ। ਇਸ ਤਰ੍ਹਾਂ ਇਨਸਾਨ ਆਪਣੇ ਹੀ ਕਰਮਾਂ ਦੇ ਜਾਲ ਵਿੱਚ ਫਸ ਕੇ ਦੁੱਖ ਸੁੱਖ ਭੋਗ ਰਿਹਾ ਹੈ। ਮਿਹਰਵਾਨ ਤੇ ਸਦਬਖਸ਼ਿੰਦ ਅਕਾਲ ਪੁਰਖ ਨੇ ਜੀਵ ਨੂੰ ਨਿਰੋਲ ਇਸ ਦੀ ਆਪਣੀ ਸਿਆਣਪ ਦੇ ਆਸਰੇ ਤੇ ਨਹੀਂ ਛੱਡਿਆ, ਬਲਕਿ ਆਪਣੇ ਜੀਵਾਂ ਤੇ ਤਰਸ ਕਰਕੇ ਆਦਿ ਤੋਂ ਹੀ ਗੁਰੂ, ਪੈਗੰਬਰ, ਅਵਤਾਰ, ਮਹਾਂਪੁਰਖ, ਸੰਤ, ਸਾਧੂ, ਗੁਰਮੁਖ ਪਿਆਰੇ ਇਸ ਦੁਨੀਆਂ ਤੇ ਪਠਾਏ ਤਾਂ ਕਿ ਉਹ ਸਾਡੇ ਕਮਜ਼ੋਰ ਤੇ ਭੁੱਲੜ ਮਨਾਂ ਨੂੰ ਉਪਦੇਸ਼ ਅਤੇ ਜੀਵਨ ਸੇਧ ਦੇ ਕੇ ਸਹਾਇਤਾ ਕਰਨ ਅਤੇ ਬਖਸ਼ੀ ਹੋਈ ਤੀਖਣ ਬੁੱਧੀ ਅਤੇ ਆਤਮ ਨਿਰਣਾ ਸ਼ਕਤੀ ਦਾ ਸਹੀ ਵਰਤਾਓ ਕਰਕੇ ਆਪਣੇ ਕਰਤੇ ਵੱਲ ਮੁੜ ਉੱਦਮ ਅਤੇ ਕਾਲਨਾ ਕਰ ਸਕੀਏ। ਇਹ ਇਲਾਹੀ ਮਾਤਾ ਪਿਤਾ ਹੋਣ ਦੇ ਨਾਤੇ ਵਜੋਂ ਅਕਾਲ ਪੁਰਖ ਦੀ ਆਪਣੀ ਅੰਸ਼ ਜੀਵਾਂ ਲਈ ਅਪਾਰ ਡੂੰਘਾ ਪਿਆਰ, ਮਿਹਰ ਅਤੇ ਬਖਸ਼ਿਸ਼ ਹੈ। ਇਸ ਲਈ ਬਾਣੀ ਵਿੱਚ ਗੁਰੂ ਸਾਹਿਬਾਨ ਨੇ ਪਰਮਾਤਮਾ ਨੂੰ ਇਹਨਾਂ ਸੋਹਣੇ ਲਫ਼ਜ਼ਾਂ ਨਾਲ ਸੰਬੋਧਨ ਕੀਤਾ ਹੈ। ਸਦ ਬਖਸ਼ਿੰਦ, ਸਦ ਮਿਹਰਵਾਨ, ਅਤ ਪ੍ਰੀਤਮ, ਪ੍ਰੇਮ ਪੁਰਖ, ਔਗਣ ਕੋ ਨਾ ਚਿਤਾਰੇ, ਮਿੱਠ ਬੋਲੜਾ। ਇਸੇ ਇਲਾਹੀ ਪਿਆਰ, ਬਖਸ਼ਿਸ਼, ਗੁਰਪ੍ਰਸਾਦ, ਗੁਪਤ ਹੁਕਮ ਦੇ ਰੂਪ ਵਿੱਚ ਸਾਰੀ ਕਾਇਨਾਤ ਇਲਾਹੀ ਕਵਾਓ ਦੇ ਉਛਾਲ ਵਿੱਚੋਂ ਉਪਜੀ ਹੈ। ਇਲਾਹੀ ਹੁਕਮ ਦੀ ਰਵਾਨਗੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਓਤ ਪੋਤ ਵਰਤ ਰਹੀ ਹੈ। ਇਸੇ ਰੱਬੀ ਪਿਆਰ ਦੇ ਜੀਵਨ ਰੋਂ ਨਾਮ ਨਾਲ ਇਸਦੀ ਸੰਭਾਲ ਹੋ ਰਹੀ ਹੈ। ਇਹਨਾਂ ਜੀਵਾਂ ਨੂੰ ਅਗਵਾਈ ਦੇਣ ਲਈ ਇਹਨਾਂ ਦੇ ਅੰਤਰ ਆਤਮੇ ਨਾਲ ਹੀ ਹੁਕਮ ਲਿਖ ਦਿੱਤਾ ਹੈ। ਫਿਰ ਆਪਣੀ ਅੰਸ਼ ਜੀਵਾਂ ਦੇ ਪਾਲਣ ਪੋਸਣ ਲਈ ਬੇਅੰਤ ਕੁਦਰਤੀ ਦਾਤਾਂ ਰਚ ਦਿੱਤੀਆਂ ਹਨ। ਉੱਪਰਲੀ ਵਿਚਾਰ ਤੋਂ ਕੀ ਸਿੱਧ ਹੁੰਦਾ ਹੈ ਕਿ ਅਕਾਲ ਪੁਰਖ ਦੀ ਆਪਣੀ ਅੰਸ਼ ਜੀਵਾਂ ਪ੍ਰਤੀ ਮਾਂ ਬਾਪ ਵਾਲਾ ਨਾਤਾ ਹੋਣ ਕਰਕੇ ਆਪਣੇ ਬੱਚਿਆਂ ਲਈ ਅਤਿਅੰਤ ਡੂੰਘਾ ਮਾਂ ਪਿਆਰ ਹੈ। ਇਸੇ ਇਲਾਹੀ ਪਿਆਰ ਨਾਲ ਹੀ ਜੀਵਾਂ ਦੀ ਪ੍ਰਿਤ ਪਾਲਣਾ, ਸਾਰ ਸੰਭਾਲਣਾ, ਲਾਡ ਲਡਾਉਣਾ, ਖੇਲ ਖਿਲਾਉਣਾ, ਪ੍ਰਫੁੱਲਤਾ, ਭਲਾਈ, ਜੀਵਾਂ ਦੀ ਖੁਸ਼ਹਾਲੀ, ਉਹਨਾਂ ਦੀ ਆਤਮਿਕ ਤਰੱਕੀ, ਆਤਮਿਕ ਬਖਸ਼ਿਸ਼, ਗੁਰਪ੍ਰਸਾਦ, ਨਾਮਦਾਨ, ਕਲਿਆਣ, ਮੁਕਤੀ ਸਹਿਜੇ ਹੀ ਹੋ ਰਹੀ ਹੈ। ਹਾਂਜੀ, ਇਸੇ ਇਲਾਹੀ ਪਿਆਰ ਨਾਲ ਜੀਵਾਂ ਦੀ ਕਲਿਆਣ, ਮੁਕਤੀ, ਨਾਮਦਾਨ ਸਹਿਜੇ ਹੀ ਹੋ ਰਹੀ ਹੈ। ਪਰ ਜਦ ਅਸੀਂ ਆਪਣੇ ਇਲਾਹੀ ਮਾਤਾ ਪਿਤਾ ਨੂੰ ਭੁਲਾ ਕੇ ਹਉਮੈ ਦੇ ਅਧੀਨ ਹੋ ਕੇ ਆਪ ਹੁਦਰੇ ਹੋ ਜਾਂਦੇ ਹਾਂ ਅਤੇ ਇਲਾਹੀ ਮਾਂ ਦੀ ਪਿਆਰੀ ਗੋਦ ਵਿੱਚੋਂ ਨਿਕਲ ਜਾਂਦੇ ਹਾਂ ਤਾਂ ਇਸ ਦੁਨੀਆਂ ਵਿੱਚ ਕਰਮਬੱਧ ਹੋ ਕੇ ਦੁੱਖ ਸੁੱਖ ਭੋਗਦੇ ਹਾਂ। ਫੇਰ ਵੀ ਅਕਾਲ ਪੁਰਖ ਸਦ ਬਖਸ਼ਿੰਦ, ਸਦ ਮਿਹਰਬਾਨ ਦਾ ਬਿਰਦ ਪਾਲਦਾ ਹੋਇਆ ਸਾਡੀ ਬੇਮੁਖਤਾ, ਭੁੱਲ ਅਤੇ ਅਵਗੁਣਾਂ ਨੂੰ ਅਣਡਿੱਠ ਕਰਦਾ ਹੈ ਅਤੇ ਆਪਣੀ ਪਿਆਰੀ ਅੰਸ਼ ਜੀਵ ਨੂੰ ਮੁੜ ਮੁੜ ਬਖਸ਼ਦਾ, ਚਰਨ ਸ਼ਰਨ ਵੱਲ ਪ੍ਰੇਰਦਾ, ਪ੍ਰੀਤ ਡੋਰੀ ਨਾਲ ਖਿੱਚਦਾ, ਜੀ ਦਾਨ ਬਖਸ਼ਦਾ ਹੋਇਆ ਆਪਣੀ ਨਿੱਘੀ ਆਤਮਿਕ ਗੋਦ ਦਾ ਰਸ ਬਖਸ਼ਦਾ ਹੈ। ਅਕਾਲ ਪੁਰਖ ਸਾਡੇ ਭੁੱਲੇ ਭਟਕੇ ਬੇਮੁਖ ਜੀਵਾਂ ਦੇ ਕਲਿਆਣ ਹਿੱਤ ਆਪਣੀ ਬਖਸ਼ਿਸ਼ ਅਤੇ ਗੁਰਪ੍ਰਸਾਦ ਦਾ ਪ੍ਰਗਟਾਵਾ ਧੁਰੋਂ ਕਰਦਾ ਆਇਆ ਹੈ। ਜਿਵੇਂ ਕਿ ਕਿਵੇਂ ਪ੍ਰਗਟਾਵਾ ਕਰਦਾ ਹੈ ਅਕਾਲ ਪੁਰਖ? ਜਿਵੇਂ ਕਿ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਦਾ ਆਉਣਾ, ਉਹਨਾਂ ਦੇ ਰਾਹੀਂ ਆਤਮਿਕ ਪ੍ਰਚਾਰ ਦਾ ਵਿਕਾਸ, ਉਹਨਾਂ ਦੀਆਂ ਕਲਿਆਣ ਰੂਪ ਬਾਣੀਆਂ ਦੇ ਉਪਦੇਸ਼, ਫਿਰ ਇਹਨਾਂ ਬਾਣੀਆਂ ਦਾ ਪਾਠ, ਕੀਰਤਨ, ਕਥਾ ਆਦਿ, ਫਿਰ ਅਨੇਕਾਂ ਧਰਮ ਅਸਥਾਨ ਅਤੇ ਹੋਰ ਅਨੇਕਾਂ ਕਰਮ ਕਿਰਿਆ ਅਤੇ ਪ੍ਰਚਾਰ ਦੇ ਸਾਧਨ। ਇਹ ਸਭ ਕੁਝ ਅਕਾਲ ਪੁਰਖ ਦੀ ਮਿਹਰ, ਬਖਸ਼ਿਸ਼, ਗੁਰਪ੍ਰਸਾਦ, ਪ੍ਰੀਤ, ਪਿਆਰ, ਪ੍ਰੇਮ ਦੇ ਪ੍ਰਤੀਕ ਹਨ। ਹਾਂਜੀ, ਹੁਣ ਇੱਥੇ ਗੁਰਮੁਖ ਪਿਆਰਿਆਂ ਨੇ ਅਧਿਆਤਮਿਕ ਧਰਮ ਪ੍ਰਚਾਰ ਦੀ ਸਾਡੀ ਵਿਦਿਅਕ ਪ੍ਰਣਾਲੀ ਨਾਲ ਤੁਲਨਾ ਕਰਕੇ ਦਰਸਾਈ ਹੈ। ਸਾਡੀ ਵਿਦਿਅਕ ਪ੍ਰਣਾਲੀ ਵਿੱਚ ਕਈ ਸ਼੍ਰੇਣੀਆਂ ਹਨ, ਪ੍ਰਾਇਮਰੀ, ਮਿਡਲ, ਹਾਈ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ। ਇਸ ਤੋਂ ਉਪਰੋਕਤ ਕੋਈ ਟਾਵੇਂ ਜਾਂ ਵਿਰਲੇ ਵਿਦਿਆਰਥੀ ਜਿਨ੍ਹਾਂ ਦੀ ਅਤਿਅੰਤ ਤੀਖਣ ਬੁੱਧੀ ਅਤੇ ਪਿਛਲੇ ਜਨਮਾਂ ਦੇ ਸੰਸਕਾਰਾਂ ਦੀ ਰੁਚੀ ਹੁੰਦੀ ਹੈ, ਉਹ ਸਪੈਸ਼ਲਾਈਜੇਸ਼ਨ ਕੋਰਸ ਵਿੱਚ ਦਾਖਲ ਹੁੰਦੇ ਹਨ। ਐਸੇ ਕੋਰਸ ਵਿੱਚ ਪਹਾੜੇ ਯਾਦ ਕਰਨੇ, ਫਾਰਮੂਲਿਆਂ ਦੇ ਰੱਟੇ ਲਾਉਣੇ ਖਤਮ ਹੋ ਜਾਂਦੇ ਹਨ ਅਤੇ ਵਿਦਿਆਰਥੀ ਨੂੰ ਕਿਸੇ ਇੱਕ ਵਿਸ਼ੇ ਦੀ ਅੰਤਰੀਵ ਖੋਜ, ਰਿਸਰਚ ਖੁਦ ਕਰਨੀ ਪੈਂਦੀ ਹੈ ਅਤੇ ਵਿਸ਼ੇ ਦੇ ਅੰਤਰੀਵ ਗਿਆਨ ਬਾਰੇ ਥੀਸਿਸ ਲਿਖਣੀ ਪੈਂਦੀ ਹੈ। ਐਨ ਇਸੇ ਤਰ੍ਹਾਂ ਅਸੀਂ ਮਾਇਕੀ ਧਾਰਮਿਕ ਪ੍ਰਣਾਲੀ ਦੇ ਕਈ ਪੜਾਵਾਂ ਵਿੱਚ ਦੀ ਲੰਘਦੇ ਹਾਂ। ਬਹੁਤ ਸਾਰੇ ਜਗਿਆਸੂ ਤਾਂ ਪਾਠ, ਪੂਜਾ ਜਾਂ ਬਾਹਰਲੇ ਮਾਇਕੀ ਧਰਮਾਂ ਦੇ ਕਰਮ ਕਿਰਿਆ ਅਤੇ ਰਿੱਧੀਆਂ ਸਿੱਧੀਆਂ ਵਿੱਚ ਹੀ ਅਟਕ ਕੇ ਸੰਤੁਸ਼ਟ ਹੋ ਜਾਂਦੇ ਹਨ, ਪਰ ਇਹਨਾਂ ਵਿੱਚੋਂ ਕੋਈ ਵਿਰਲਾ ਸੱਚਾ ਜਗਿਆਸੂ ਜਿਸ ਦੇ ਪਿਛਲੇ ਜਨਮਾਂ ਦੇ ਧਾਰਮਿਕ ਸੰਸਕਾਰ ਹੁੰਦੇ ਹਨ, ਬਾਹਰਲੇ ਕਿਰਿਆ ਕਰਮ ਅਤੇ ਰਿੱਧੀਆਂ ਸਿੱਧੀਆਂ ਨਾਲ ਉਹਨਾਂ ਦੀ ਨਿਰਮਲ ਆਤਮਾ ਦੀ ਤਸੱਲੀ ਨਹੀਂ ਹੁੰਦੀ ਅਤੇ ਉਹਨਾਂ ਦੇ ਅੰਤਰ ਆਤਮੇ ਕਿਸੇ ਉਚੇਰੀ ਆਤਮਿਕ ਮੰਜ਼ਿਲ ਦੀ ਖਿੱਚ ਧੁੱਖ ਧੁੱਖੀ ਬਣੀ ਰਹਿੰਦੀ ਹੈ। ਜਿਉਂ ਜਿਉਂ ਉਹ ਉੱਚੀ ਸੁੱਚੀ ਸੰਗਤ ਕਰਦੇ ਹਨ, ਉਹਨਾਂ ਦੀ ਆਤਮਿਕ ਭੁੱਖ ਵੱਧਦੀ ਹੋਈ ਅਤ ਤੀਖਣ ਬੇਬਲਤਾ ਤਾਈਂ ਪਹੁੰਚ ਜਾਂਦੀ ਹੈ। ਹਾਂਜੀ, ਅਜਿਹੇ ਜਗਿਆਸੂਆਂ ਦੀ ਜਿਉਂ ਜਿਉਂ ਉਹ ਉੱਚੀ ਸੁੱਚੀ ਸੰਗਤ ਕਰਦੇ ਹਨ, ਉਹਨਾਂ ਦੀ ਆਤਮਿਕ ਭੁੱਖ ਵੱਧਦੀ ਹੋਈ ਅਤ ਤੀਖਣ ਬੇਬਲਤਾ ਤਾਈਂ ਪਹੁੰਚ ਜਾਂਦੀ ਹੈ। ਬੇਬਲਤਾ ਵਾਲੀ ਖੋਜ ਦੇ ਸਿੱਟੇ ਵਜੋਂ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ। ਕੋਈ ਆਵੇ ਸੰਤੋ, ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹੇ ਮਾਰਗ ਦਿਖਲਾਵੇ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਜਿਸ ਤਰ੍ਹਾਂ ਪਿੱਛੇ ਦਰਸਾਇਆ ਗਿਆ ਹੈ ਕਿ ਤ੍ਰੈਗੁਣੀ ਮਾਇਕੀ ਮੰਡਲ ਅੰਦਰ ਸਾਡੇ ਧਰਮ ਅਤੇ ਇਹਨਾਂ ਦੇ ਪ੍ਰਚਾਰ ਦੇ ਸਾਧਨ ਹਉਮੈ ਦੇ ਦਾਇਰੇ ਵਿੱਚ ਦਿਮਾਗੀ ਗਿਆਨ ਤੇ ਆਧਾਰਿਤ ਹਨ। ਇਸ ਅਵਸਥਾ ਨੂੰ ਸਕੂਲ ਕਾਲਜ ਦੀ ਵਿਦਿਆ ਪ੍ਰਣਾਲੀ ਨਾਲ ਸੰਕੇਤਿਤ ਕੀਤਾ ਜਾ ਸਕਦਾ ਹੈ। ਪਿਛਲਿਆਂ ਜਨਮਾਂ ਦੀ ਕਮਾਈ ਵਾਲੀਆਂ ਵਿਰਲੀਆਂ ਉੱਤਮ ਨਿਰਮਲ ਰੂਹਾਂ ਦੀ ਅਵਸਥਾ ਵਿਲੱਖਣ ਹੈ ਅਤੇ ਇਹਨਾਂ ਲਈ ਧਰਮ ਦਾ ਗਿਆਨ ਅਤੇ ਧਰਮ ਪ੍ਰਚਾਰ ਵੀ ਹੋਰਵੇਂ ਹੈ। ਜਿਸ ਤਰ੍ਹਾਂ ਸਪੈਸ਼ਲਾਈਜੇਸ਼ਨ ਕੋਰਸ ਵਿੱਚ ਬਾਹਰਲੀ ਪੜ੍ਹਾਈ ਖਤਮ ਹੋ ਜਾਂਦੀ ਹੈ ਅਤੇ ਉਸਦੇ ਥੀਸਿਸ ਲਈ ਆਪਣੇ ਅੰਦਰਲੀ ਰਿਸਰਚ ਦੁਆਰਾ ਕਿਸੇ ਵਿਸ਼ੇ ਦੇ ਖਾਸ ਪਹਿਲੂ ਨੂੰ ਪ੍ਰਗਟਾਉਣਾ ਹੁੰਦਾ ਹੈ, ਇਸੇ ਤਰ੍ਹਾਂ ਜਦ ਇਹ ਨਿਰਮਲ ਰੂਹਾਂ ਬਾਹਰਲੇ ਦਿਮਾਗੀ ਗਿਆਨ ਤੋਂ ਸੰਤੁਸ਼ਟ ਨਹੀਂ ਹੁੰਦੀਆਂ ਤਾਂ ਉਹਨਾਂ ਦੇ ਅੰਤਰ ਆਤਮੇ ਕਿਸੇ ਉਚੇਰੀ ਸੁਚੇਰੀ ਇਲਾਹੀ ਭੁੱਖ, ਪਿਆਸ, ਕਾਂਖੀ ਲੱਗ ਜਾਂਦੀ ਹੈ ਅਤੇ ਉਹ ਆਪਣੇ ਅੰਤਰ ਆਤਮੇ ਸਿਮਰਨ ਦੁਆਰਾ ਖੋਜ ਕਰਦੇ ਹਨ। ਹਾਂਜੀ, ਆਪਣੇ ਅੰਤਰ ਆਤਮੇ ਉਹ ਸਿਮਰਨ ਦੁਆਰਾ ਖੋਜ ਕਰਦੇ ਹਨ। ਇਸ ਵਿਲੱਖਣ ਅੰਤਰ ਆਤਮੇ ਖੋਜ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਹੀ ਅਗਵਾਈ ਅਤੇ ਸਹਾਇਤਾ ਕਰ ਸਕਦੇ ਹਨ। ਇਹ ਅੰਤਰਮੁਖੀ ਡੂੰਘੀ ਖੋਜ ਆਤਮਿਕ ਤੱਤ ਜੋਗ ਕੇ ਬੇਤੇ ਤੋਂ ਬਿਨਾਂ ਸੰਭਵ ਨਹੀਂ ਹੈ। ਇੱਥੇ ਤ੍ਰੈਗੁਣੀ ਦਿਮਾਗੀ ਗਿਆਨੀਆਂ ਦੀਆਂ ਵਿਦਿਅਕ ਡਿਗਰੀਆਂ ਦੀ ਕੋਈ ਪਹੁੰਚ ਨਹੀਂ ਹੈ। ਜਿਵੇਂ ਕਿ ਗੁਰਬਾਣੀ ਵਿੱਚ ਫੁਰਮਾਨ ਹੈ, ਜਿਨ ਆਤਮ ਤੱਤ ਨਾ ਚੀਨਿਆ, ਸਭ ਫੋਕਟ ਧਰਮ ਅਬੀਨਿਆ। ਸਭ ਧਰਮ ਫੋਕਟ ਜਾਣ, ਸਭ ਕਰਮ ਨਿਫਲ ਮਾਣ, ਬਿਨ ਏਕ ਨਾਮ ਆਧਾਰ, ਸਭ ਕਰਮ ਪਰਮ ਵਿਚਾਰ। ਹੋਂ ਹੋਂ ਕਰਤੇ ਕਰਮ ਰਤ ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਓ ਤੋ ਏਵੂ ਕਰਮ ਵਿਕਾਰ। ਜੀ ਸਾਡਾ ਗਿਆਨ ਸਾਡੀ ਬੁੱਧੀ ਦੇ ਵਿਕਾਸ ਤੱਕ ਸੀਮਤ ਹੈ, ਸਾਡਾ ਗਿਆਨ ਸਾਡੀ ਬੁੱਧੀ ਦੇ ਵਿਕਾਸ ਤੱਕ ਸੀਮਤ ਹੈ। ਇਨਸਾਨ ਦੀ ਗ੍ਰਹਿਣ ਸ਼ਕਤੀ ਬੇਅੰਤ ਹੈ, ਪਰ ਮਜ਼ੇ ਦੀ ਗੱਲ ਇਹ ਹੈ ਕਿ ਸਾਡੀ ਇਹ ਬੁੱਧੀ ਆਪਣੇ ਆਪ ਵਿੱਚ ਸ਼ਕਤੀ ਨਹੀਂ ਰੱਖਦੀ, ਇਸ ਨੂੰ ਸ਼ਕਤੀ ਇਲਾਹੀ ਬੁੱਧੀ ਡਿਵਾਈਨ ਇੰਟੈਲੀਜੈਂਸ ਦੇ ਅਕਸ ਉਸਦੇ ਰਿਫਲੈਕਸ਼ਨ ਤੋਂ ਪ੍ਰਾਪਤ ਹੁੰਦੀ ਹੈ। ਪਰ ਸਾਡਾ ਸਾਰਾ ਜ਼ੋਰ ਪਦਾਰਥਕ ਖੋਜ ਮਟੀਰੀਅਲ ਰਿਸਰਚ ਵੱਲ ਲੱਗ ਰਿਹਾ ਹੈ ਅਤੇ ਅਸੀਂ ਆਪਣੇ ਕੇਂਦਰ ਤੋਂ ਬਿਲਕੁਲ ਅਣਜਾਣ ਜਾਂ ਅਵੇਸਲੇ ਹੋਈ ਜਾ ਰਹੇ ਹਾਂ, ਜਿਸ ਦੇ ਕਾਰਨ ਅਸੀਂ ਉੱਚੇ ਸੁੱਚੇ ਸੁਖਦਾਈ ਅਸਲ ਇਲਾਹੀ ਆਤਮਿਕ ਗਿਆਨ ਤੋਂ ਵਾਂਝੇ ਹੁੰਦੇ ਜਾ ਰਹੇ ਹਾਂ। ਇੱਥੇ ਇੰਗਲਿਸ਼ ਵਿੱਚ ਲਿਖਿਆ ਹੈ, ਕਿਸੇ ਇੰਗਲਿਸ਼ ਔਥਰ ਨੇ ਉਸਦਾ ਪੰਜਾਬੀ ਵਿੱਚ ਅਨੁਵਾਦ ਇਸ ਤਰ੍ਹਾਂ ਕੀਤਾ ਜਾਂਦਾ ਹੈ, ਸਾਡਾ ਦਿਮਾਗੀ ਗਿਆਨ ਜ਼ਿਆਦਾ ਤੋਂ ਜ਼ਿਆਦਾ ਆਤਮਿਕ ਦਾਇਰੇ ਦੇ ਬਾਹਰਲੇ ਵਿਹੜੇ ਤਾਈਂ ਸਾਨੂੰ ਪਹੁੰਚਾ ਸਕਦਾ ਹੈ, ਇਸ ਤੋਂ ਅੱਗੇ ਨਹੀਂ। ਸਿਰਫ ਅਨੁਭਵ ਦੁਆਰਾ ਹੀ ਆਤਮਿਕ ਪ੍ਰਕਾਸ਼ ਦੇ ਚਲਕਾਰੇ ਵੱਜ ਸਕਦੇ ਹਨ। ਆਤਮਿਕ ਗਿਆਨ ਹੀ ਪੂਰਨ ਤੱਤ ਗਿਆਨ ਹੈ। ਹਾਂਜੀ, ਸਿਰਫ ਅਨੁਭਵ ਦੁਆਰਾ ਹੀ ਆਤਮਿਕ ਪ੍ਰਕਾਸ਼ ਦੇ ਚਲਕਾਰੇ ਵੱਜ ਸਕਦੇ ਹਨ। ਆਤਮਿਕ ਗਿਆਨ ਹੀ ਪੂਰਨ ਤੱਤ ਗਿਆਨ ਹੈ, ਜਿਸ ਦੇ ਅਕਸ ਅਤੇ ਰੋਸ਼ਨੀ ਨਾਲ ਹੀ ਸਾਡੀ ਬੁੱਧੀ ਨੂੰ ਸ਼ਕਤੀ ਮਿਲਦੀ ਹੈ। ਇਹ ਤੱਤ ਗਿਆਨ ਹੋਰ ਸਾਰੇ ਗਿਆਨਾਂ ਦੀ ਮਾਂ ਹੈ। ਇਸੇ ਤੱਤ ਗਿਆਨ ਦੀ ਪ੍ਰਾਪਤੀ ਲਈ ਖੋਜ ਕਰਨ ਦੀ ਲੋੜ ਹੈ ਅਤੇ ਇਸੇ ਤੋਂ ਹੀ ਹੋਰ ਪਦਾਰਥਿਕ ਗਿਆਨਾਂ ਨੂੰ ਰੋਸ਼ਨੀ ਮਿਲਦੀ ਹੈ। ਇਹ ਬਾਹਰ ਮੁਖੀ ਗਿਆਨ ਸਾਡੀ ਹਉਮੈ ਦੇ ਉਦਾਲੇ ਘੁੰਮਦਾ ਹੈ। ਸਾਡੇ ਖਿਆਲਾਂ ਵਿੱਚ ਹਉਮੈ ਦੀ ਰੰਗਤ ਹੋਣ ਕਰਕੇ ਦਵੈਤ ਦਾ ਟਾਕਰਾ ਹੁੰਦਾ ਰਹਿੰਦਾ ਹੈ। ਬਾਹਰ ਮੁਖੀ ਗਿਆਨ ਸਾਡੀ ਹਉਮੈ ਦੇ ਉਦਾਲੇ ਘੁੰਮਦਾ ਹੈ। ਸਾਡੇ ਖਿਆਲਾਂ ਵਿੱਚ ਹਉਮੈ ਦੀ ਰੰਗਤ ਹੋਣ ਕਰਕੇ ਦਵੈਤ ਦਾ ਟਾਕਰਾ ਹੁੰਦਾ ਰਹਿੰਦਾ ਹੈ ਅਤੇ ਸਾਡਾ ਜੀਵਨ ਰੁੱਖਾ ਸੁੱਖਾ ਈਰਖਾ ਦਵੈਤ ਵੈਰ ਵਿਰੋਧ ਕਾਮ ਕ੍ਰੋਧ ਹੰਕਾਰ ਆਦਿ ਨੀਵੇਂ ਔਗੜਾਂ ਦੇ ਚਿੱਕੜ ਵਿੱਚ ਲੋ ਪੈਸ਼ਨਸ ਵਿੱਚ ਗਲਤਾਨ ਰਹਿੰਦਾ ਹੈ। ਇਸ ਦੇ ਉਲਟ ਜੇ ਅਸੀਂ ਅੰਤਰਮੁਖੀ ਆਤਮਿਕ ਗਿਆਨ ਦਾ ਵਿਕਾਸ ਕਰੀਏ ਤਾਂ ਸਾਡੀ ਬੁੱਧੀ ਨੂੰ ਆਤਮਿਕ ਰੰਗਤ ਚੜ੍ਹੇਗੀ ਅਤੇ ਹਿਰਦੇ ਵਿੱਚ ਦੈਵੀ ਗੁਣ ਪ੍ਰਵੇਸ਼ ਹੋਣਗੇ, ਜਿਸ ਨਾਲ ਅਸੀਂ ਸ਼ਾਂਤ ਅਤੇ ਸੁਖੀ ਜੀਵਨ ਬਤੀਤ ਕਰ ਸਕਾਂਗੇ। ਹਾਂਜੀ, ਬਹੁਤ ਜ਼ਰੂਰੀ ਨੁਕਤਾ ਹੈ, ਜੇ ਅਸੀਂ ਅੰਤਰਮੁਖੀ ਆਤਮਿਕ ਗਿਆਨ ਦਾ ਵਿਕਾਸ ਕਰੀਏ ਤਾਂ ਸਾਡੀ ਬੁੱਧੀ ਨੂੰ ਆਤਮਿਕ ਰੰਗਤ ਚੜ੍ਹੇਗੀ ਅਤੇ ਹਿਰਦੇ ਵਿੱਚ ਦੈਵੀ ਗੁਣ ਪ੍ਰਵੇਸ਼ ਹੋਣਗੇ, ਜਿਸ ਨਾਲ ਅਸੀਂ ਸ਼ਾਂਤ ਅਤੇ ਸੁਖੀ ਜੀਵਨ ਬਤੀਤ ਕਰ ਸਕਾਂਗੇ। ਹੁਣ ਇਹ ਬਾਹਰਮੁਖੀ ਗਿਆਨ ਕਿੱਥੋਂ ਆਉਂਦਾ ਹੈ? ਇਹ ਅਸੀਂ ਆਪਣੀਆਂ ਇੰਦਰੀਆਂ ਦੁਆਰਾ ਬਾਹਰੋਂ ਅਸਰ ਲੈਂਦੇ ਹਾਂ ਜਾਂ ਦੇਖ ਸੁਣ ਪੜ੍ਹ ਸੋਚ ਕੇ ਬਾਹਰਲੇ ਅਸਰ ਕਬੂਲ ਕਰਦੇ ਹਾਂ। ਇਹ ਬਾਹਰਲਾ ਗਿਆਨ ਸਾਨੂੰ ਸਿਰਫ ਮਾਇਕੀ ਦੁਨੀਆ ਤ੍ਰੈ ਗੁਣਾਂ ਦੇ ਦਾਇਰੇ ਤੱਕ ਹੀ ਸੀਮਤ ਰੱਖਦਾ ਹੈ। ਤ੍ਰੈ ਗੁਣਾਂ ਵਿੱਚ ਹੀ ਅਸੀਂ ਬੇਅੰਤ ਅਖਰੀ ਅਤੇ ਵਿਗਿਆਨਕ ਵਿਦਿਆ ਦੇ ਵਿਕਾਸ ਅਤੇ ਖੋਜ ਵਿੱਚ ਰੁੱਝੇ ਹਾਂ ਅਤੇ ਅੰਤਰਮੁਖੀ ਆਤਮਿਕ ਵਿਦਿਆ ਤੋਂ ਬਿਲਕੁਲ ਕੋਰੇ ਜਾਂ ਅਵੇਸਲੇ ਹੋ ਰਹੇ ਹਾਂ। ਇਸੇ ਕਰਕੇ ਸਾਡਾ ਜੀਵਨ ਦੁਖਦਾਈ ਅਤੇ ਅਸ਼ਾਂਤ ਹੋ ਰਿਹਾ ਹੈ। ਹਾਂਜੀ, ਜੇਕਰ ਅਸੀਂ ਆਤਮਿਕ ਗਿਆਨ ਵੱਲ ਵਾਧਾ ਕਰੀਏ ਤਾਂ ਸਾਡਾ ਜੀਵਨ ਸ਼ਾਂਤ ਅਤੇ ਸੁਖੀ ਹੋਵੇਗਾ। ਅਤੇ ਇੱਥੇ ਲਿਖਿਆ ਹੈ, ਕਿਉਂਕਿ ਅਸੀਂ ਅੰਤਰਮੁਖੀ ਆਤਮਿਕ ਵਿਦਿਆ ਤੋਂ ਬਿਲਕੁਲ ਕੋਰੇ ਜਾਂ ਅਵੇਸਲੇ ਹਾਂ, ਇਸੇ ਕਰਕੇ ਸਾਡਾ ਜੀਵਨ ਦੁਖਦਾਈ ਅਤੇ ਅਸ਼ਾਂਤ ਹੋ ਰਿਹਾ ਹੈ। ਇਸ ਵੇਲੇ ਸਾਨੂੰ ਐਸੀ ਆਤਮਿਕ ਸੰਗਤ ਦੀ ਅਤਿਅੰਤ ਲੋੜ ਹੈ, ਜਿਸ ਵਿੱਚ ਸਾਨੂੰ ਅੰਤਰਮੁਖੀ ਆਤਮਿਕ ਗਿਆਨ ਪ੍ਰਦਾਨ ਕੀਤਾ ਜਾਵੇ। ਇਹ ਅੰਤਰਮੁਖੀ ਆਤਮਿਕ ਗਿਆਨ ਪ੍ਰਦਾਨ ਕਰਨ ਵਾਲੇ ਅਧਿਆਪਕ ਸਿਰਫ ਆਤਮਿਕ ਜੀਵਨ ਵਾਲੇ ਗੁਰਮੁਖ ਸੰਤ ਮਹਾਂਪੁਰਖ ਹੀ ਹੋ ਸਕਦੇ ਹਨ, ਪਰ ਆਤਮਿਕ ਤੱਤ ਗਿਆਨ ਦੇ ਬੇਤੇ ਵਿਰਲੇ ਹੀ ਹਨ। ਐਸੇ ਗੁਰਦੁਆਰੇ ਧਰਮਸ਼ਾਲਾ ਨੂੰ ਗੁਰਬਾਣੀ ਅਨੁਸਾਰ ਸਾਧ ਸੰਗਤ ਜਾਂ ਸਤ ਸੰਗਤ ਕਿਹਾ ਗਿਆ ਹੈ, ਜਿੱਥੇ ਸਹੀ ਅਰਥਾਂ ਵਿੱਚ ਆਤਮਿਕ ਜੀਵਨ ਢਾਲਿਆ ਜਾਂਦਾ ਹੈ ਅਤੇ ਆਤਮਿਕ ਗਿਆਨ ਪ੍ਰਦਾਨ ਹੁੰਦਾ ਹੈ। ਇਸ ਵੇਲੇ ਆਤਮਿਕ ਗਿਆਨ ਦੇ ਜੀਵਨ ਵਾਲੇ ਸੰਤਾਂ ਮਹਾਂਪੁਰਖਾਂ ਦਾ ਕਾਲ ਹੈ। ਜੋ ਦਿਮਾਗੀ ਗਿਆਨ ਅਸੀਂ ਬਾਹਰੋਂ ਪੜ੍ਹ ਸੁਣ ਕੇ ਸਮਝ ਕੇ ਪ੍ਰਾਪਤ ਕੀਤਾ ਹੈ ਉਹ ਓਪਰਾ, ਅਧੂਰਾ ਅਤੇ ਉਦਾਰਾ ਹੈ। ਅਸਲੀ ਗਿਆਨ ਉਹ ਹੈ ਜੋ ਆਤਮਾ ਵਿੱਚੋਂ ਸਫੁਟਿਤ ਹੋਵੇ, ਜਿਸ ਨੂੰ ਤੱਤ ਗਿਆਨ ਕਹਿੰਦੇ ਹਨ। ਹਾਂਜੀ, ਅਸਲੀ ਗਿਆਨ ਉਹ ਹੈ ਜੋ ਆਤਮਾ ਵਿੱਚੋਂ ਸਫੁਟਿਤ ਹੋਵੇ, ਜਿਸ ਨੂੰ ਤੱਤ ਗਿਆਨ ਕਹਿੰਦੇ ਹਨ। ਅੰਤਰਮੁਖੀ ਅਨੁਭਵੀ ਤੱਤ ਗਿਆਨ ਤੋਂ ਕੋਰੇ ਪ੍ਰਚਾਰਕ ਕਿਤੋਂ ਦੋ ਚਾਰ ਗੁਰਬਾਣੀ ਦੀਆਂ ਤੁੱਕਾਂ ਜਾਂ ਸਾਖੀਆਂ ਯਾਦ ਕਰਕੇ ਆਪਣੇ ਤੀਖਣ ਬੁੱਧੀ ਨਾਲ ਉਕਤੀਆਂ ਜੁਗਤੀਆਂ ਦੁਆਰਾ ਜਨਤਾ ਨੂੰ ਭੁਲੇਖਿਆਂ ਚ ਪਾ ਰਹੇ ਹਨ। ਨਤੀਜੇ ਵਜੋਂ ਭੋਲੀ ਜਨਤਾ ਅਤੇ ਜਗਿਆਸੂ ਭੰਬਲ ਭੂਸਿਆਂ ਵਿੱਚ ਪੈ ਕੇ ਗੁਰਮਤ ਦੇ ਸਹੀ ਅਤੇ ਸੱਚੇ ਸੁੱਚੇ ਮਾਰਗ ਤੋਂ ਦੁਰੇਡੇ ਚਲੇ ਜਾ ਰਹੇ ਹਨ। ਇਹ ਓਪਰਾ, ਅਧੂਰਾ, ਉਦਾਰਾ ਜਾਂ ਜੂਠਾ ਦਿਮਾਗੀ ਗਿਆਨ ਵਕਤਿਆਂ ਅਤੇ ਸਰੋਤਿਆਂ ਦੋਹਾਂ ਨੂੰ ਭੁਲੇਖਿਆਂ ਵਿੱਚ ਪਾਈ ਰੱਖਦਾ ਹੈ। ਗੁਰਬਾਣੀ ਧੁਰੋਂ ਅਨੁਭਵੀ ਦੇਸ਼ ਦੇ ਆਤਮਿਕ ਤੱਤ ਗਿਆਨ ਦਾ ਪ੍ਰਕਾਸ਼ ਰੂਪੀ ਬੋਲੀ ਹੈ ਅਤੇ ਬੁੱਧੀ ਦੀ ਸਮਝ ਤੇ ਪਕੜ ਤੋਂ ਪਰੇ ਹੈ। ਇਹ ਅਨੁਭਵੀ ਆਤਮਿਕ ਗਿਆਨ ਸਿਰਫ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਅੰਤਰਮੁਖੀ ਹੋ ਕੇ ਅਟੁੱਟ ਸਿਮਰਨ ਅਭਿਆਸ ਕਰਨ ਨਾਲ ਆਤਮਿਕ ਸੋਮੇ ਤੋਂ ਹੀ ਸਫੁਟਿਤ ਹੋ ਸਕਦਾ ਹੈ। ਹਾਂਜੀ, ਇਹ ਅਨੁਭਵੀ ਆਤਮਿਕ ਗਿਆਨ ਸਿਰਫ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਅੰਤਰਮੁਖੀ ਹੋ ਕੇ ਅਟੁੱਟ ਸਿਮਰਨ ਅਭਿਆਸ ਕਰਨ ਨਾਲ ਆਤਮਿਕ ਸੋਮੇ ਤੋਂ ਹੀ ਸਫੁਟਿਤ ਹੋ ਸਕਦਾ ਹੈ। ਜਿੰਨਾ ਚਿਰ ਅੰਤਰਮੁਖੀ ਆਤਮਿਕ ਖੋਜ ਦੁਆਰਾ ਅਨੁਭਵੀ ਪ੍ਰਕਾਸ਼ ਨਹੀਂ ਹੁੰਦਾ, ਅਸੀਂ ਗੁਰਬਾਣੀ ਦੇ ਸੱਚੇ ਸੁੱਚੇ ਅਸਲੀ ਪੂਰਨ ਤੱਤ ਗਿਆਨ ਦਾ ਪੂਰਾ ਲਾਭ ਨਹੀਂ ਲੈ ਸਕਦੇ। ਪੁਰਾਣੇ ਜ਼ਮਾਨੇ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਅਤੇ ਮਹਾਂਪੁਰਖਾਂ ਦੇ ਧਰਮ ਅਸਥਾਨ, ਧਰਮਸ਼ਾਲਾਂ, ਸਹੀ ਅਰਥਾਂ ਵਿੱਚ ਗੁਰਮਤਿ ਕਾਲਜ ਹੁੰਦੇ ਸਨ, ਕਿਉਂਕਿ ਇਹਨਾਂ ਵਿੱਚ ਜਗਿਆਸੂਆਂ ਦਾ ਜੀਵਨ ਮਹਾਂਪੁਰਖਾਂ ਦੀ ਅਗਵਾਈ ਹੇਠ ਗੁਰਬਾਣੀ ਅਨੁਸਾਰ ਢਾਲਿਆ ਜਾਂਦਾ ਸੀ। ਉੱਥੋਂ ਧਾਰਮਿਕ ਗਿਆਨੀ ਜਾਂ ਗ੍ਰੈਜੂਏਟਾਂ ਦੀ ਥਾਂ ਭਾਈ ਸਾਹਿਬ, ਸੰਤ, ਮਹਾਂਪੁਰਖ ਬਣ ਕੇ ਨਿਕਲਦੇ ਸਨ ਅਤੇ ਅੱਗੋਂ ਉਹ ਆਪਣੇ ਉੱਚੇ ਸੁੱਚੇ ਆਤਮਿਕ ਜੀਵਨ ਦੀ ਛੋਹ ਨਾਲ ਅਨੇਕਾਂ ਜਗਿਆਸੂਆਂ ਦੇ ਜੀਵਨ ਬਦਲ ਕੇ ਜੀਵਨ ਤੱਤ ਗਿਆਨ ਉਹਨਾਂ ਨੂੰ ਪ੍ਰਦਾਨ ਕਰਦੇ ਸਨ। ਜਿੰਨਾ ਚਿਰ ਸਾਡੀਆਂ ਧਾਰਮਿਕ ਸੰਸਥਾਵਾਂ ਅਤੇ ਕਾਲਜਾਂ ਦੇ ਪ੍ਰਬੰਧਕ ਅਤੇ ਅਧਿਆਪਕ ਦਿਮਾਗੀ ਗਿਆਨ ਦੀਆਂ ਡਿਗਰੀਆਂ ਦੀ ਥਾਂ ਆਤਮਿਕ ਤੱਤ ਗਿਆਨ ਦੇ ਪ੍ਰਕਾਸ਼ ਵਿੱਚ ਜੀਵਨ ਬਤੀਤ ਕਰਨ ਵਾਲੇ ਗੁਰਮੁਖ ਪਿਆਰੇ ਮਹਾਂਪੁਰਖ ਨਹੀਂ ਹੁੰਦੇ, ਗੁਰਬਾਣੀ ਅਤੇ ਗੁਰਮਤਿ ਦੀ ਪੜ੍ਹਾਈ ਅਤੇ ਖੋਜ ਉਹਨਾਂ ਚਿਰ ਓਪਰੀ, ਅਧੂਰੀ ਅਤੇ ਫੋਕਟ ਰਹੇਗੀ। ਗੁਰਬਾਣੀ ਵਿੱਚ ਇਸ ਅੰਤਰਮੁਖੀ ਖੋਜ ਨੂੰ ਵਿਚਾਰਨਾ, ਬੁੱਝਣਾ, ਜਾਣਨਾ, ਚੀਣਨਾ, ਸੀਜਣਾ, ਖੋਜਣਾ ਦੱਸਿਆ ਗਿਆ ਹੈ, ਜੋ ਕਿ ਅਨੁਭਵੀ ਖੇਲ ਹੈ, ਨਾ ਕਿ ਦਿਮਾਗੀ ਕਰਤਵ। ਗੁਰਬਾਣੀ ਦੇ ਤੱਤ ਅਨੁਭਵੀ ਗਿਆਨ ਤੋਂ ਅਣਜਾਣੇ ਹੋਣ ਕਾਰਨ ਜਿਸ ਆਤਮਿਕ ਅਗਿਆਨਤਾ ਦੇ ਹਨੇਰ ਵਿੱਚੋਂ ਸਾਨੂੰ ਗੁਰੂ ਸਾਹਿਬਾਂ ਨੇ ਮੁਕਤ ਕਰਾਇਆ ਸੀ, ਉਸੇ ਅਗਿਆਨਤਾ ਦੇ ਹਨੇਰੇ ਵਿੱਚ ਅਸੀਂ ਮੁੜ ਕੇ ਫਸ ਗਏ ਹਾਂ। ਗੁਰਬਾਣੀ ਧੁਰੋਂ ਆਤਮਿਕ ਮੰਡਲ ਤੋਂ ਆਈ ਹੈ। ਇਸ ਵਿੱਚ ਆਤਮਿਕ ਪ੍ਰਕਾਸ਼ਮਈ ਇਲਾਹੀ ਤੱਤ ਗਿਆਨ ਭਰਪੂਰ ਹੈ। ਜਿਸ ਤਰ੍ਹਾਂ ਦੁਨੀਆ ਵਿੱਚ ਸਾਨੂੰ ਸੂਰਜ ਤੋਂ ਧੁੱਪ ਰੂਪੀ ਪ੍ਰਕਾਸ਼ ਮਿਲ ਰਿਹਾ ਹੈ, ਇਸੇ ਤਰ੍ਹਾਂ ਆਤਮਿਕ ਪ੍ਰਕਾਸ਼ ਰੂਪੀ ਤੱਤ ਗਿਆਨ ਸਾਰੇ ਵਿਸ਼ਵ ਲਈ ਆਤਮਿਕ ਚਾਨਣ ਰੂਪੀ ਗਿਆਨ ਹੈ। ਹਾਂਜੀ, ਆਤਮਿਕ ਪ੍ਰਕਾਸ਼ ਰੂਪੀ ਤੱਤ ਗਿਆਨ ਸਾਰੇ ਵਿਸ਼ਵ ਲਈ ਆਤਮਿਕ ਚਾਨਣ ਰੂਪੀ ਗਿਆਨ ਹੈ, ਜੋ ਗੁਰੂ ਸਾਹਿਬਾਂ ਦੀ ਅਪਾਰ ਬਖਸ਼ਿਸ਼ ਦੁਆਰਾ ਗੁਰਸਿੱਖਾਂ ਨੂੰ ਵਿਰਸੇ ਵਿੱਚ ਮਿਲਿਆ ਹੈ। ਅਤੇ ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵਧਦੋ ਜਾਈ ਦਾ ਹੁਕਮ ਹੋਇਆ ਹੈ। ਇਹ ਇੱਕੋ ਇੱਕ ਸਰਬ ਰੋਗ ਦਾ ਔਖਤ ਨਾਮ ਹੈ। ਸਾਨੂੰ ਗੁਰੂ ਸਾਹਿਬਾਂ ਨੇ ਸੰਸਾਰ ਦੇ ਸਾਰੇ ਸਰੀਰਕ, ਮਾਨਸਿਕ ਅਤੇ ਆਤਮਿਕ ਰੋਗਾਂ ਨੂੰ ਦੂਰ ਕਰਨ ਲਈ ਅਮਾਨਤ ਵਜੋਂ ਦਿੱਤਾ ਸੀ। ਉਹ ਅਸੀਂ ਆਪ ਵੀ ਨਹੀਂ ਵਰਤਿਆ ਤੇ ਨਾ ਹੀ ਸੰਸਾਰ ਨੂੰ ਵਰਤਾਇਆ ਹੈ। ਇਸ ਦੇ ਉਲਟ ਇਸ ਮਹਾਨ ਇਲਾਹੀ ਦਾਤ ਨੂੰ ਆਪਣੀ ਮਾਇਕੀ ਸਵਾਰਥ ਲਈ ਵਰਤ ਕੇ ਉਲਟਾ ਪਾਪ ਕਮਾ ਰਹੇ ਹਾਂ। ਇਸ ਕਰਕੇ ਇਸ ਦੀਰਘ ਅਤੇ ਮਹਾਨ ਭੁੱਲ ਦੀ ਸਜ਼ਾ ਵਜੋਂ ਸਾਡੀ ਵਰਤਮਾਨ ਦੁਖਦਾਈ ਅਤੇ ਹਾਸੋਹੀਣੀ ਅਧੋਗਤੀ ਹੋ ਰਹੀ ਹੈ। ਇਹ ਵਿਸ਼ਾ ਅੱਜ ਸਿੱਖ ਪੰਥ ਦੇ ਸਮੂਹ ਗਿਆਨੀਆਂ, ਵਿਦਵਾਨਾਂ, ਧਾਰਮਿਕ ਲੀਡਰਾਂ ਦੇ ਖਾਸ ਧਿਆਨ ਅਤੇ ਦੀਰਘ ਵਿਚਾਰ ਗੋਚਰਾ ਹੈ। ਜਿਸ ਤਰ੍ਹਾਂ ਪਿਆਰ ਪੜਾਇਆ ਜਾਂ ਸਿਖਾਇਆ ਨਹੀਂ ਜਾ ਸਕਦਾ, ਸਿਰਫ ਛੋਹ ਨਾਲ ਹੀ ਸਫੁਟਿਤ ਹੁੰਦਾ ਹੈ। ਲਵ ਇਜ਼ ਨੋਟ ਕੌਟ, ਲਵ ਇਜ਼ ਕੌਟ ਨੋਟ ਟੌਟ। ਇਸੇ ਤਰ੍ਹਾਂ ਆਤਮਿਕ ਤੱਤ ਗਿਆਨ ਦੀ ਵੀ, ਤੱਤ ਗਿਆਨ ਦੇ ਬੇਤੇ ਗੁਰਮੁਖ ਜਨਾਂ ਦੀ ਅਨੁਭਵੀ ਛੋਹ ਨਾਲ ਹੀ ਆਤਮਿਕ ਜਾਗ ਲੱਗ ਸਕਦੀ ਹੈ ਅਤੇ ਆਤਮਿਕ ਚਲਕਾਰੇ ਵੱਜ ਸਕਦੇ ਹਨ। ਇਸ ਦੀ ਬਾਬਤ ਗੁਰਬਾਣੀ ਵਿੱਚ ਇਸ ਤਰ੍ਹਾਂ ਦਰਸਾਇਆ ਗਿਆ ਹੈ, ਮਹਾਪਵਿੱਤਰ ਸਾਧਕਾ ਸੰਗ ਜਿਸ ਪੇਟਤ ਲਾਗੈ ਪ੍ਰਭ ਰੰਗ। ਕਰਮ ਧਰਮ ਤੱਤ ਗਿਆਨ ਸੰਤਾਂ ਸੰਗ ਹੋਏ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਰਮ ਧਰਮ ਇਹ ਤੱਤ ਗਿਆਨ ਸਾਧ ਸੰਗ ਜਪੀਐ ਹਰ ਨਾਂ, ਕਰਮ ਧਰਮ ਇਹ ਤੱਤ ਗਿਆਨ ਸਾਧ ਸੰਗ ਜਪੀਐ ਹਰ ਨਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਊ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜੀ ਕੇ ਸਾਨੂੰ ਵੀ ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਜਾਚ ਸਿਖਾਈ ਹੈ, ਤਾਂ ਕਿ ਅਸੀਂ ਵੀ ਉਹਨਾਂ ਦੇ ਆਤਮਿਕ ਤੱਤ ਗਿਆਨ ਦੇ ਝਲਕਾਰਿਆਂ ਨੂੰ ਮਾਣ ਸਕੀਏ ਜੋ ਕਿ ਉਹਨਾਂ ਨੇ ਇਹਨਾਂ ਲਿਖਤਾਂ ਵਿੱਚ ਦਰਸਾਏ ਹਨ। 132 ਲੇਖ ਆਪ ਜੀ ਨੇ ਅਲੱਗ ਅਲੱਗ ਵਿਸ਼ਿਆਂ 'ਤੇ ਲਿਖੇ ਹਨ। ਆਓ ਇਹਨਾਂ ਨੂੰ ਪੜ੍ਹ ਕੇ ਜੀਵਨ ਨੂੰ ਸੇਧ ਦੇਈਏ ਅਤੇ ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।